ਹਾਂਜੀ, ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ, ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਤੁਹਾਡਾ ਵੀਰ ਹੈ ਮਨਦੀਪ ਸਿੰਘ ਢਿੱਲੋਂ। ਪਿਆਰੇ ਸਰੋਤਿਓ, ਆਪਾਂ ਜਾਣਦੇ ਹਾਂ ਕਿ ਅੱਜ ਅਰਥ ਡੇ ਆ। ਪੂਰੀ ਦੁਨੀਆ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਅੱਜ ਧਰਤੀ ਨੂੰ ਜ਼ਿੰਦਾ ਰੱਖਣ ਲਈ, ਧਰਤੀ ਦੀ ਜਿਹੜੀ ਹਵਾ, ਪਾਣੀ, ਮਿੱਟੀ, ਇਹ ਸਾਰੀ ਨੂੰ ਜ਼ਿੰਦਾ ਰੱਖਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਅਰਥ ਡੇ ਮਨਾਇਆ ਜਾਂਦਾ। ਇਹਦੀ ਇੱਕ ਖਾਸੀਅਤ ਆ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਲਗਾਤਾਰ ਬੰਦਾ ਆਪਣੇ ਬਾਰੇ ਸੋਚਦਾ, ਆਪਣੇ ਪੈਸੇ ਬਾਰੇ ਸੋਚਦਾ, ਉਹ ਭੁੱਲ ਜਾਂਦਾ ਹੈ ਕਿ ਸਾਡੀ ਸਿਹਤ ਜਿਹੜੀ ਆ ਉਹ ਕੁਦਰਤ ਦੇ ਨਾਲ ਜੁੜੀ ਆ, ਵਾਤਾਵਰਨ ਦੇ ਨਾਲ ਜੁੜੀ ਹੈ। ਅਤੇ ਵਾਤਾਵਰਨ ਦੇ ਵਿੱਚੋਂ ਇਹ ਤਿੰਨ ਤੱਤ, ਜੇ ਆਪਾਂ ਧਰਤੀ, ਹਵਾ ਅਤੇ ਪਾਣੀ ਦੀ ਗੱਲ ਕਰ ਲਈਏ, ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਅੱਜ ਅਰਥ ਡੇ 'ਤੇ ਖਾਸ ਇਸ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਅਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਸੁਪ੍ਰੀਤ ਕੌਰ ਜੀ ਮੌਜੂਦ ਹੋਣਗੇ, ਜਿਹਨਾਂ ਨੇ ਕਿ ਇਕਨੋਮਿਕਸ ਦੇ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਵੀ ਲਈ ਹੋਈ ਹੈ, ਅਤੇ ਨਾਲ ਹੀ ਉਹ ਈਕੋ ਸਿੱਖ ਅਤੇ ਇੰਡੀਆ ਦੇ ਪ੍ਰੈਜੀਡੈਂਟ ਵੀ ਨੇ। ਖਾਸ ਉਹਨਾਂ ਦਾ ਇੱਕ ਰੁਝਾਨ ਆ ਇਸ ਪਾਸੇ ਨੂੰ ਕਿ ਦੁਨੀਆ ਨੂੰ ਅਵੇਅਰ ਕੀਤਾ ਜਾ ਸਕੇ, ਖਾਸ ਤੌਰ 'ਤੇ ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਲਗਾਤਾਰ ਇਸ ਬਾਰੇ ਜਾਗਰੂਕ ਕਰਾਇਆ ਜਾ ਸਕੇ ਕਿ ਕਿਵੇਂ ਸਾਡੇ ਵਾਤਾਵਰਣ ਦੇ ਵਿੱਚ ਖਰਾਬੀ ਆ ਰਹੀ ਹੈ ਅਤੇ ਉਸ ਨੂੰ ਠੀਕ ਕਰਨ ਦੇ ਵਿੱਚ ਅਸੀਂ ਕਿਵੇਂ ਉਹਦੇ ਲਈ ਸਹਾਈ ਹੋ ਸਕਦੇ ਹਾਂ, ਕਿਵੇਂ ਅਸੀਂ ਮਿਹਨਤ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਪ੍ਰੀਤ ਕੌਰ ਜੀ। ਮੈਮ, ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਰੇਡੀਓ ਟਾਕ ਸ਼ੋਅ ਲਈ ਬੁਲਾਉਣ ਵਾਸਤੇ ਜੀ। ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ
ਜੀ,
ਔਰ ਉਹਨਾਂ ਨੂੰ ਅਰਥ ਡੇ ਦੀ ਬਹੁਤ ਬਹੁਤ ਵਧਾਈ ਵੀ ਨਾਲ ਦਿੰਦੀ ਹਾਂ
ਜੀ। ਆਪਾਂ ਮੈਮ ਗੱਲਬਾਤ ਕੀਤੀ ਸੀ ਕਿ ਈਕੋ ਸਿੱਖ ਦੇ ਤੁਸੀਂ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਹੋ, ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਈਕੋ ਸਿੱਖ ਕੀ ਕੰਮ ਕਰਦਾ ਹੈ ਅਤੇ ਤੁਹਾਡਾ ਇਸ ਵਿੱਚ ਸ਼ਾਮਿਲ ਹੋਣਾ ਕਿਵੇਂ ਹੋਇਆ?
ਹਾਂਜੀ, ਈਕੋ ਸਿੱਖ ਇੱਕ ਇਨਵਾਇਰਮੈਂਟ ਕੰਜ਼ਰਵੇਸ਼ਨ ਦੀ ਸੰਸਥਾ ਹੈਗੀ ਹੈ ਜੀ, ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੀਕ੍ਰੇਟ ਵਿਜ਼ਨ ਜਿਹੜੀ ਹੈ ਵਾਤਾਵਰਨ ਲਈ, ਜਿਹੜੀ ਉਹਨਾਂ ਨੇ ਸਾਨੂੰ ਬਖਸ਼ੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ, ਇਹ ਜਿਹੜਾ ਸਲੋਕ ਹੈਗਾ ਇਹ ਸਾਰੀ ਕਾਇਨਾਤ ਨੂੰ ਹੀ ਸਾਡੇ ਲਈ ਇਕੱਠਾ ਕਰਕੇ ਦੱਸਦਾ ਹੈ ਕਿ ਜਿਹੜਾ ਵਾਤਾਵਰਨ ਹੈ, ਜਿਹੜੀ ਹਵਾ ਹੈ, ਜਿਹੜਾ ਪਾਣੀ ਹੈ ਔਰ ਜਿਹੜੀ ਸਾਡੀ ਧਰਤੀ ਹੈ, ਇਹ ਸਾਡੇ ਲਈ ਕਿੰਨੀ ਜ਼ਰੂਰੀ ਹੈ, ਇਹਦੀ ਸੰਭਾਲ ਤੇ ਇਹਨੂੰ ਗੁਰੂ ਦਾ ਸਟੇਟਸ ਸਾਡੇ ਗੁਰੂਆਂ ਨੇ ਦਿੱਤਾ ਹੈ। ਸੋ ਈਕੋ ਸਿੱਖ ਸੰਸਥਾ ਜਿਹੜੀ ਹੈ 2009 ਦੇ ਵਿੱਚ ਇੱਥੇ UNDP ਦੇ ਵਿੱਚ ਵਿੰਜ਼ਰ ਕਾਸਲ ਦੇ ਵਿੱਚ ਸਾਰੇ ਰਿਲੀਜਨਸ ਨੂੰ ਕਾਲ ਕੀਤੀ ਗਈ ਕਿ ਤੁਸੀਂ ਆਪਣਾ ਇਨਵਾਇਰਮੈਂਟ ਦਾ ਜਿਹੜਾ ਸੁਨੇਹਾ ਹੈ ਉਹ ਤੁਸੀਂ ਸੰਸਾਰ ਜੇ ਪਹੁੰਚਾਉਣਾ ਹੈ, ਤੇ ਜੇ ਉਹ ਫੇਥ ਬੇਸਡ ਰਿਲੀਜਨਸ ਹੋਣ ਜਿਵੇਂ ਸਿੱਖ ਧਰਮ ਹੈ, ਹੋਰ ਵੀ ਧਰਮ ਹੈਗੇ ਨੇ ਦੁਨੀਆਂ ਦੇ ਵਿੱਚ, ਤੇ ਉਹ ਉਹਨਾਂ ਦੇ ਜੇ ਥਰੂ ਦਿੱਤਾ ਜਾਏ ਤੇ ਜਿਹੜੇ ਨੇ ਉਹਨੂੰ ਥੋੜਾ ਸਤਿਕਾਰ ਦੇਣਗੇ ਤੇ ਉਹਨੂੰ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਫੋਲੋ ਕਰਨਗੇ। ਸੋ 2009 ਦੇ ਵਿੱਚ ਇੱਥੋਂ ਈਕੋ ਸਿੱਖ ਦੀ ਸ਼ੁਰੂਆਤ ਹੋਈ ਜੀ, ਤੇ ਅਸੀਂ ਸਿੱਖ ਰਿਸਪੋਂਸ ਜਿਹੜੀ ਹੈ, ਸਿੱਖ ਧਰਮ ਵੱਲੋਂ ਕਲਾਈਮੇਟ ਚੇਂਜ ਦੀ ਰਿਸਪੋਂਸ ਨੂੰ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਲੋਕ ਦੇ ਨਾਲ ਅਸੀਂ ਸ਼ੁਰੂ ਕੀਤਾ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇਹਦੇ ਵਿੱਚ ਜਿਹੜਾ ਇਨਵਾਇਰਮੈਂਟ ਨੂੰ ਬਚਾਉਣ ਦਾ ਸੁਨੇਹਾ, ਸਿਰਫ ਇਨਵਾਇਰਮੈਂਟ ਨੂੰ ਹੀ ਨਹੀਂ, ਆਪਣੇ ਨਾਲ ਆਪਣੀ ਬਾਇਓਡਾਇਵਰਸਿਟੀ ਨੂੰ, ਆਪਣੀ ਧਰਤੀ ਮਾਂ ਨੂੰ, ਇਹ ਸਾਰਿਆਂ ਨੂੰ ਲੈ ਕੇ ਚੱਲਦੇ ਆ ਰਹੇ ਹਾਂ। ਤੇ ਇਹਦੇ ਅੰਤਰਗਤ ਹੀ ਅਸੀਂ ਸਿੱਖ ਵਾਤਾਵਰਨ ਦਿਵਸ ਜਿਹੜਾ ਹੈ ਉਹਨੂੰ ਮਨਾਉਣ ਦੀ ਅਪੀਲ ਵੀ ਕੀਤੀ, ਤੇ 2010 ਤੋਂ ਵੱਖ ਵੱਖ ਸੰਸਥਾਵਾਂ ਜਿਹੜੀਆਂ ਔਰ ਵੱਖ ਵੱਖ ਕੰਟਰੀਜ਼ ਜਿਹੜੀਆਂ ਉਹ ਹਰ ਸਾਲ March 14 ਨੂੰ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਪਤਾ ਗੱਦੀ ਦਿਵਸ ਹੁੰਦਾ, ਉਹਨੂੰ ਮਨਾਉਣ ਵਾਸਤੇ March 14 ਨੂੰ ਸਿੱਖ ਵਾਤਾਵਰਨ ਦਿਵਸ ਨੂੰ ਮਨਾਇਆ ਜਾਂਦਾ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਤੇ ਸਰੋਤਿਆਂ ਨੂੰ ਵੀ ਕਿ ਹੁਣ 25 ਤੋਂ 30 ਕੰਟਰੀਜ਼ ਐਸੀਆਂ ਹੈਗੀਆਂ ਐਸੇ ਦੇਸ਼ ਨੇ ਜਿਹੜੇ ਹਰ ਸਾਲ March 14 ਨੂੰ ਸਿੱਖ ਵਾਤਾਵਰਨ ਦਿਵਸ ਵਜੋਂ ਜਿਹੜਾ ਉਹ ਮਨਾਉਂਦੇ ਨੇ, ਤੇ ਕੁਝ ਇਹੋ ਜਿਹੇ ਕਾਰਜ ਕਰਦੇ ਨੇ ਕਿ ਵਾਤਾਵਰਨ ਜਿਹੜਾ ਉਹਨੂੰ ਸੰਭਾਲਿਆ ਜਾ ਸਕੇ, ਜਿਵੇਂ ਔਰਗੈਨਿਕ ਲੰਗਰ ਲਗਾਉਂਦੇ ਨੇ, ਕੂੜੇ ਦੀ ਸੰਭਾਲ ਕਰਦੇ ਨੇ, ਰੁੱਖ ਲਗਾਉਂਦੇ ਨੇ। ਤੇ ਸਾਰੀਆਂ ਐਕਟੀਵਿਟੀਆਂ, ਕਥਾ ਕੀਰਤਨ, ਵਿਚਾਰ, ਸਾਰੇ ਇਹੋ ਦੇ ਹੁੰਦੇ ਨੇ ਜਿਹਦੇ ਵਿੱਚ ਵਾਤਾਵਰਨ ਦੀ ਗੱਲ ਹੋਵੇ, ਤੇ ਇਹੋ ਦੀਆਂ ਸਾਖੀਆਂ ਬੱਚਿਆਂ ਨਾਲ ਸ਼ੇਅਰ ਕੀਤੀਆਂ ਜਾਂਦੀਆਂ, ਜਿਹਨਾਂ ਵਿੱਚ ਫੇਰ ਵਾਤਾਵਰਨ ਦੀ ਗੱਲ ਹੁੰਦੀ ਹੈ ਤੇ ਉਹਦੀ ਮਹੱਤਤਾ ਬਾਰੇ ਉਹਨਾਂ ਨੂੰ ਸਮਝਾਇਆ ਜਾਂਦਾ। ਸੋ ਇਸ ਢੰਗ ਦੇ ਨਾਲ ਈਕੋ ਸਿੱਖ ਦੀ ਸ਼ੁਰੂਆਤ ਜਿਹੜੀ ਹੈ ਉਹ 2009 ਤੋਂ ਲੈ ਕੇ ਹੁਣ ਤੱਕ ਅਸੀਂ ਕਾਰਜ ਕਰਦੇ ਆ ਰਹੇ ਹਾਂ। ਤੇ ਜਿਹੜੀ ਸਭ ਤੋਂ ਸਾਡੀ ਸ਼ਾਨਦਾਰ ਮੁਹਿੰਮ ਤੁਸੀਂ ਕਹਿ ਲੋ, ਉਹ 2019 ਦੇ ਵਿੱਚ ਅਸੀਂ ਲਾਂਚ ਕੀਤੀ ਹੈ, ਜਿਹਦਾ ਨਾਮ ਹੈਗਾ ਸੀ ਗੁਰੂ ਨਾਨਕ ਪਵਿੱਤਰ ਜੰਗਲ, ਜਿਹਦੇ ਵਿੱਚ ਅਸੀਂ ਇਹ ਟੀਚਾ ਰੱਖਿਆ ਸੀ ਵੀ ਅਸੀਂ 1 ਮਿਲੀਅਨ ਰੁੱਖ ਜਿਹੜੇ ਲਗਾ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਜਿਹੜਾ ਉਹ ਮਨਾਉਣਾ। ਤੇ ਉਹਦੇ ਅੰਤਰਗਤ ਅਸੀਂ ਇਹ ਸੀਕ੍ਰੇਟ ਫੋਰੈਸਟ ਜਿਹੜੇ ਨੇ
ਜੀ
ਜਿਹਨੂੰ ਅਸੀਂ ਗੁਰੂ ਨਾਨਕ ਪਵਿੱਤਰ ਜੰਗਲ ਦਾ ਨਾਮ ਦਿੰਦੇ ਹਾਂ, ਉਹ ਅਸੀਂ ਲਗਾਉਂਦੇ ਹਾਂ
ਜੀ।
ਤੇ ਹੁਣ ਤੱਕ ਅਸੀਂ 313 ਇਹੋ ਜਿਹੇ ਜੰਗਲ ਜਿਹੜੇ ਨੇ
ਜੀ
ਅਪ੍ਰੈਲ 2021 ਤੱਕ ਲਗਾ ਚੁੱਕੇ ਹਾਂ।
ਬਹੁਤ ਵਧੀਆ ਜੀ। ਅੱਛਾ, ਇਹ ਜੰਗਲਾਂ ਦੀ ਜੇ ਤੁਸੀਂ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਕੀ ਲੱਗਦਾ ਕਿ ਕਿਵੇਂ ਤੁਸੀਂ ਉਹ ਚੋਣ ਕਰਦੇ ਹੋ ਕਿ ਕਿੱਥੇ ਜ਼ਰੂਰਤ ਹੈ ਸਾਨੂੰ ਜੰਗਲਾਂ ਦੀ, ਜਾਂ ਉਹ ਜਗ੍ਹਾ ਨੂੰ ਚੁਣਨਾ, ਜਾਂ ਕਿੰਨਾ ਕੁ ਔਖਾ ਲੱਗਦਾ ਉਹ, ਜਾਂ ਕਿੰਨਾ ਕੁ ਸਪੋਰਟ ਤੁਹਾਨੂੰ ਮਿਲਦਾ ਹੈ ਜੀ?
ਹਾਂਜੀ, ਇਹਦੇ ਵਿੱਚ ਇਸ ਤਰ੍ਹਾਂ ਕਿ ਅਸੀਂ ਇਹਦੇ ਵਿੱਚ ਨਾ ਜੋ ਪੰਜਾਬ ਦੇ ਰਵਾਇਤੀ ਰੁੱਖ ਨੇ, ਜਿੱਥੇ ਵੀ ਜੰਗਲ ਲੱਗਦਾ ਉਸ ਮਿੱਟੀ ਦੇ ਵਿੱਚ ਕੁਝ ਗੁਣ ਹੁੰਦੇ ਨੇ ਤੇ ਉਹ ਮਿੱਟੀ ਦੇ ਕੁਝ ਰਵਾਇਤੀ ਬੂਟੇ ਤੇ ਦਰਖਤ ਹੁੰਦੇ ਨੇ ਜਿਹੜੇ ਉੱਥੋਂ ਦੇ ਕਲਾਈਮੇਟ ਕਹਿ ਲਓ, ਉੱਥੋਂ ਦੀ ਵਾਯੂ ਕਹਿ ਲਓ, ਉੱਥੋਂ ਦੇ ਵਾਤਾਵਰਨ ਨੂੰ ਸੂਟ ਕਰਦੇ ਨੇ
ਜੀ।
ਤੇ ਉਹਦੇ ਵਿੱਚ ਜਦੋਂ ਲਗਾਏ ਜਾਂਦੇ ਨੇ ਤੇ ਉਹ ਬਹੁਤ ਜਲਦੀ ਪ੍ਰਫੁੱਲਿਤ ਹੁੰਦੇ ਨੇ। ਸੋ ਅਸੀਂ ਇਹਦੇ ਵਿੱਚ 200 ਦੇ ਕਰੀਬ ਐਸੀਆਂ ਪ੍ਰਜਾਤੀਆਂ ਰੁੱਖਾਂ ਦੀਆਂ ਜਿਹੜੀਆਂ ਕਿ ਹੁਣ ਇੰਡੇਂਜਰਡ ਸਪੀਸੀਜ਼ ਹੋ ਗਈਆਂ
ਜੀ
ਰੁੱਖਾਂ ਦੇ ਵਿੱਚ, ਕਿ ਉਹ ਮਿਲਦੀਆਂ ਹੀ ਨਹੀਂ ਹੈਗੀਆਂ ਇੱਥੇ ਆਪਣੇ ਭਾਰਤ ਦੇ ਵਿੱਚ
ਜੀ।
ਅਸੀਂ ਉਹਨਾਂ ਨੂੰ ਪ੍ਰਜਰਵ ਵੀ ਕਰ ਰਹੇ ਹਾਂ ਜੀ, ਜਿੱਥੇ ਵੀ ਜੰਗਲ ਲਗਾਉਂਦੇ ਆ ਤੇ ਉੱਥੇ ਲੱਭ ਕੇ ਉਹੀ ਪ੍ਰਜਾਤੀਆਂ ਲਗਾਈਆਂ ਜਾਂਦੀਆਂ ਜਿਹੜੀਆਂ ਉੱਥੋਂ ਦੀਆਂ ਨੇਟਿਵ ਹੁੰਦੀਆਂ, ਉੱਥੋਂ ਨੂੰ ਬਿਲੋਂਗ ਕਰਦੀਆਂ ਹੁੰਦੀਆਂ। ਤੇ ਅਸੀਂ ਪੰਜਾਬ, ਮਹਾਰਾਸ਼ਟਰ, ਦਿੱਲੀ, ਚੰਡੀਗੜ੍ਹ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਤੇ ਇੱਕ ਜੰਗਲ ਅਸੀਂ ਕਸੂਰ ਪਾਕਿਸਤਾਨ ਦੇ ਵਿੱਚ ਵੀ ਲਗਾਇਆ ਜੀ। ਤੇ ਇਹਦੇ ਵਿੱਚ ਮਿਆਵਾਕੀ ਤਕਨੀਕ ਹੈ ਜਿਹੜੀ ਅਸੀਂ ਵਰਤਦੇ ਹਾਂ, ਜਪਾਨੀ ਤਕਨੀਕ ਹੈ। ਤੇ ਸਾਡਾ ਜਿਹੜਾ ਟਾਇਅਪ ਹੈਗਾ ਉਹ ਇਹ ਫੋਰੈਸਟ ਇੱਕ ਕੰਪਨੀ ਹੈ ਜੀ, ਉਹਦੇ ਵਿੱਚ ਸ਼ੁਭੇਂਦੂ ਸ਼ਰਮਾ ਜੀ ਹੈਗੇ ਨੇ ਜਿਹੜੇ ਸਾਡੇ ਮੈਂਟਰ ਨੇ, ਜਿਨ੍ਹਾਂ ਤੋਂ ਅਸੀਂ ਇਹ ਤਕਨੀਕ ਸਿੱਖੀ ਹੈ। ਤੇ ਅਸੀਂ ਆਪਣੇ ਇੱਥੇ ਜਿਹੜੇ ਨੇ 300 ਦੇ ਲਗਭਗ ਨੌਜਵਾਨਾਂ ਨੂੰ ਤਿਆਰ ਕੀਤਾ ਜੀ, 5 ਟ੍ਰੇਨਿੰਗ ਸੈਸ਼ਨ ਉਹਨਾਂ ਦੇ ਲਗਵਾਏ ਨੇ ਐਕਸਪਰਟਸ ਤੋਂ, ਤੇ ਹੁਣ ਇਕੋਸਿਕ ਜਿਹੜੀ ਹੈ ਉਹ ਫੁੱਲ ਫਲੈਜਡ ਇੰਡੀਪੈਂਡੈਂਟਲੀ ਆਪਣੇ ਫੋਰੈਸਟ ਜਿਹੜੇ ਨੇ ਉਹਨਾਂ ਜਿੱਥੇ ਸਾਨੂੰ ਉਹਨਾਂ ਦੀ ਲੋੜ ਪੈਂਦੀ ਅਸੀਂ ਲੈਂਦੇ ਜ਼ਰੂਰ ਆ, ਉਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਦੇ ਹਾਂ ਜਿੱਥੇ ਅਸੀਂ ਅਟਕ ਜਾਂਦੇ ਹਾਂ। ਪਰ ਹੁਣ ਸਾਡੇ ਬੱਚੇ ਜਿਹੜੇ ਨੇ, ਸਾਡੇ ਨੌਜਵਾਨ ਜਿਹੜੇ ਨੇ ਉਹ ਤਿਆਰ ਨੇ
ਜੀ।
ਇੱਕ ਅਸੀਂ ਕਾਲ ਕਰਨੀ ਹੁੰਦੀ ਹੈ ਔਰ ਜਿੱਥੇ ਸਾਨੂੰ ਜਗ੍ਹਾ ਦਿੰਦੇ ਹੈ ਪਿੰਡ ਵਾਲੇ ਜਾਂ ਕੋਈ ਵੀ ਸੰਸਥਾ ਸਾਨੂੰ ਜਗ੍ਹਾ ਦਿੰਦੀ ਵੀ ਅਸੀਂ ਇੱਥੇ ਜੰਗਲ ਲਗਾਉਣਾ ਚਾਹੁੰਦੇ ਹਾਂ, ਅਸੀਂ ਉੱਥੇ ਜਾ ਕੇ ਤੇ ਉਹਨਾਂ ਦਾ ਜੰਗਲ ਜਿਹੜਾ ਉਹ 3 ਦਿਨਾਂ ਦੇ ਵਿੱਚ ਤਿਆਰ ਕਰਦੇ ਹਾਂ।
ਅੱਛਾ, ਜਿਹੜੀ ਤੁਸੀਂ
50 ਰੁੱਖਾਂ ਦਾ ਜੰਗਲ 3 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ।
ਤੁਸੀਂ ਬਹੁਤ ਵਧੀਆ ਇਹਦਾ ਹੱਲ ਵੀ ਲੱਭਿਆ। ਇਹ ਕੀ ਲੱਗਦਾ ਕਿ ਵਾਤਾਵਰਨ ਦੇ ਵਿੱਚ ਕਿੰਨਾ ਕੁ ਬਦਲਾਅ ਆ ਚੁੱਕਿਆ ਹੁਣ ਤੱਕ, ਜਾਂ ਕਿੰਨਾ ਕੁ ਅਸੀਂ ਅਵੇਅਰ ਆਮ ਜਿਹੜੀ ਲੋਕ ਨੇ ਇਸ ਵੇਲੇ ਜਿਹੜੇ ਆਪਾਂ ਨੂੰ ਸੁਣਦੇ ਵੀ ਨੇ ਸਰੋਤੇ ਸਾਡੇ, ਬਹੁਤ ਸਾਰੇ ਇਹ ਸੋਚਦੇ ਨੇ ਕਿ ਸ਼ਾਇਦ ਕੋਈ ਚੀਜ਼ ਖਤਮ ਨਹੀਂ ਹੋਣੀ, ਨਾ ਹਵਾ ਹੀ ਅਸ਼ੁੱਧ ਹੋਣੀ ਹੈ, ਨਾ ਪਾਣੀ ਦੇ ਵਿੱਚ ਕੋਈ ਖਰਾਬੀ ਆਉਣੀ ਹੈ, ਨਾ ਧਰਤੀ ਸਾਡੀ ਖਰਾਬ ਹੋਣੀ ਹੈ, ਸਾਡੇ ਵਹਿੰਦਿਆਂ ਵਹਿੰਦਿਆਂ ਹੀ
ਤੁਸੀਂ ਸਾਡੀ ਸਾਰਿਆਂ ਦੀ ਇਹ ਸੋਚ ਹੁੰਦੀ ਹੈ ਕਿ ਜੋ ਹੈਗਾ ਨਾ ਉਹ ਮੇਰਾ, ਉਹ ਕਿਸੇ ਹੋਰ ਦਾ ਨਹੀਂ ਹੈਗਾ। ਇੱਕ ਇਹ ਸੋਚ ਸਾਡੀ ਸੈਲਫਿਸ਼ ਜਿਹੜੀ ਉਹ ਬੜੀ ਮਾੜੀ ਹੈ। ਦੂਜਾ ਅਸੀਂ ਇਹ ਸੋਚਦੇ ਹਾਂ ਵੀ ਜੇ ਅਸੀਂ ਵਰਤ ਲਿਆ ਹੁਣ ਠੀਕ ਹੈ, ਅੱਗੋਂ ਦੀ ਅਸੀਂ ਫਿਕਰ ਨਹੀਂ ਕਰਦੇ ਤੇ ਅੱਗੇ ਜੋ ਹੁੰਦਾ ਹੋ ਹੀ ਜਾਵੇ। ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਤੇ ਸਰੋਤਿਆਂ ਨਾਲ ਵੀ ਮੈਂ ਗੱਲ ਜ਼ਰੂਰ ਕਰਨਾ ਚਾਹਾਂਗੀ ਤਾਂ ਕਿ ਉਹ ਵੀ ਇਹ ਸੁਨੇਹਾ ਜਿਹੜਾ ਘਰ ਘਰ ਦੇ ਵਿੱਚ ਪਹੁੰਚਾਉਣ ਕਿ ਪੰਜਾਬ ਦਾ ਜਿਹੜਾ ਜੰਗਲਾਤ ਦਾ ਕਵਰ ਹੈਗਾ ਜਿਹਨੂੰ ਫੋਰੈਸਟ ਕਵਰ ਆਪਾਂ ਕਹਿੰਦੇ ਹਾਂ, ਉਹ 4% ਤੋਂ ਵੀ ਘੱਟ ਹੈ।
ਐਗਜੈਕਟ
ਜੇ ਮੈਂ ਤੁਹਾਨੂੰ ਦੱਸਿਆ ਤੇ ਉਹ ਸਿਰਫ 3.8% ਹੈਗਾ ਜੋ ਅਫੀਸ਼ਲ ਸਾਡੇ ਕੋਲ ਫੋਰੈਸਟ ਡਿਪਾਰਟਮੈਂਟ ਦਾ ਡੇਟਾ ਹੈ।
ਤੇ
ਤੁਸੀਂ ਹੁਣ ਇਹ ਸੋਚੋ ਵੀ ਸਾਨੂੰ ਚਾਹੀਦਾ ਹੁੰਦਾ 30%, ਤੇ ਅਸੀਂ ਕਿੱਥੇ ਬੈਠੇ ਹਾਂ, ਕਿੰਨਾ ਜ਼ਿਆਦਾ ਗੈਪ ਹੈ
ਜੀ।
ਤੇ ਜੇ ਅਸੀਂ ਆਪਣੀ ਹਵਾ ਦੀ ਗੱਲ ਕਰੀਏ ਤੇ ਇੱਕ AQI ਹੁੰਦਾ ਜੀ, ਏਅਰ ਕੁਆਲਿਟੀ ਇੰਡੈਕਸ, ਜਿਹੜਾ ਨਾਪਦਾ ਹੈ ਵੀ ਜਿਹੜੀ ਸਾਹ ਅਸੀਂ ਲੈਂਦੇ ਹਾਂ ਸਾਡੇ ਫੇਫੜਿਆਂ ਜਿਹੜੀ ਹਵਾ ਜਾ ਰਹੀ ਹੈ ਉਹ ਕਿੰਨੀ ਕੁ ਸਹੀ ਹੈ, ਕਿੰਨੀ ਕੁ ਉਹਦੇ ਵਿੱਚ ਪ੍ਰਦੂਸ਼ਣ ਨਹੀਂ ਹੈਗਾ। ਤੇ ਤੁਸੀਂ ਇਹ ਇਮੈਜਿਨ ਕਰੋ ਵੀ ਸਾਡਾ ਜਿਹੜਾ AQI ਹੁੰਦਾ ਜਨਰਲੀ ਪੰਜਾਬ ਦੇ ਵਿੱਚ ਉਹ 100 ਦੇ ਨੇੜੇ ਤੇੜੇ ਰਹਿੰਦਾ।
ਅੱਛਾ,
100 ਦਾ ਮਤਲਬ ਹੈ ਉਹਦੇ ਇੰਡੈਕਸ ਹੁੰਦੇ ਨੇ 0 ਤੋਂ 50 ਚੰਗਾ ਮੰਨਿਆ ਜਾਂਦਾ ਹੈ AQI, ਤੇ ਜਿਹੜਾ 100 ਹੈ ਉਹਨੂੰ ਅਨਹੈਲਦੀ ਮੰਨਿਆ ਜਾਂਦਾ, ਮਤਲਬ ਕਿ ਉਹ ਹਵਾ ਜਿਹੜੀ ਸਾਡੇ ਅੰਦਰ ਜਾ ਰਹੀ ਹੈ ਇਸ ਵੇਲੇ
ਜੀ
ਉਹ ਪਿਓਰ ਨਹੀਂ ਹੈਗੀ, ਉਹਦੇ ਵਿੱਚ ਇੰਨੇ ਜ਼ਿਆਦਾ ਪਾਰਟੀਕਲਸ ਨੇ, ਉਹਦੇ ਵਿੱਚ ਇੰਨਾ ਜ਼ਿਆਦਾ ਪੋਲਿਊਸ਼ਨ ਹੈ ਕਿ ਜਿਹਦੇ ਕਰਕੇ ਸਾਡੀ ਫੇਫੜੇ ਜਿਹੜੇ ਨੇ ਉਹ ਕਾਲੇ ਹੋ ਰਹੇ ਨੇ। ਜਿਹੜੇ ਲੰਗ ਦੇ ਡਾਕਟਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਪੈਚ ਆਣੇ ਸ਼ੁਰੂ ਹੋ ਗਏ ਬੱਚਿਆਂ ਦੇ ਲੰਗ ਦੇ ਵਿੱਚ ਵੀ, ਜਦੋਂ ਕਿਸੇ ਰੈਸਪੀਰੇਟਰੀ ਵਾਲੇ ਡਾਕਟਰ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਜੀ ਪੈਚ ਆ ਗਿਆ ਤੁਹਾਡੇ ਫੇਫੜਿਆਂ, ਉਹ ਪੈਚ ਹੁਣ ਕਾਹਦਾ ਤੇ ਉਹ ਕਿੱਥੋਂ ਆਇਆ, ਉਹ ਹਵਾ ਚੋਂ ਆਇਆ ਤੇ ਉਹ ਹਵਾ ਦੀ ਪ੍ਰਦੂਸ਼ਣ ਹੈ ਉਹ ਜਾ ਕੇ ਜੰਮ ਜਾਂਦਾ ਔਰ ਉਹ ਕਿਸੇ ਹੱਦ ਤੱਕ ਸਫਾਈ ਉਹਦੀ ਨਹੀਂ ਹੋ ਸਕਦੀ। ਸੋ ਇਹ ਤਾਂ ਹਵਾ ਦਾ ਸਾਡਾ ਹਾਲ ਹੈ ਔਰ ਇੱਕ ਸਟੱਡੀ ਇਹ ਵੀ ਕਹਿੰਦੀ ਹੈ ਕਿ ਜਿਹੜੀ ਅਸੀਂ ਅੱਜ ਕੱਲ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ
ਜੀ
ਉਹ ਇਹਦੇ ਬਰਾਬਰ ਹੈ ਵੀ ਇੱਕ ਦਿਨ ਦੇ ਵਿੱਚ ਇੱਕ ਇਨਸਾਨ ਜਿਹੜਾ ਉਹ 8 ਸਿਗਰਟਾਂ ਜਿਹੜੀਆਂ ਉਹ ਸੇਵਨ ਕਰ ਰਿਹਾ। ਤੁਸੀਂ ਆਪੇ ਇਮੇਜਿਨ ਕਰੋ ਵੀ ਕਿਵੇਂ ਦੀ ਸਾਹ ਹੈ ਕਿੰਨੀ ਉਹਦੇ ਵਿੱਚ ਪੋਇਜ਼ਨ ਹੈ ਜਿਹੜੀ ਸਾਡੇ ਸਾਹ ਲੈਣ ਦੇ ਨਾਲ ਹੀ ਸਿਰਫ ਸਾਡੇ ਅੰਦਰ ਜਾ ਰਹੀ ਹੈ।
ਵਾਕਿਆ ਇਹਦਾ ਜਿਹੜਾ ਰੀਜ਼ਨ ਕੀ ਲੱਗਦਾ ਕਿ ਜਿਵੇਂ ਵੈਸੇ ਤੇ ਜਿਹੜੇ ਪੁਰਾਣੇ ਬਜ਼ੁਰਗ ਗੱਲ ਦੱਸਦੇ ਨੇ ਕਿ ਇੰਨੇ ਯਾਤਾਯਾਤ ਦੇ ਸਾਧਨ ਕੋ ਗੱਡੀਆਂ ਕਾਰਾਂ ਪਹਿਲਾਂ ਇੰਨੀਆਂ ਨਹੀਂ ਸੀ ਜਿੰਨੀਆਂ ਹੁਣ ਸੜਕਾਂ ਤੇ ਆ ਗਈਆਂ ਨੇ ਕਿ ਇਹ ਤੇ ਬਹੁਤ ਵੱਡਾ ਕਾਰਨ ਆ, ਫੈਕਟਰੀਆਂ ਬਹੁਤ ਵੱਡਾ ਕਾਰਨ। ਤੁਸੀਂ ਕੀ ਮੰਨਦੇ ਹੋ ਕਿ ਜ਼ਿਆਦਾ ਜਿਹੜਾ ਹਵਾ ਦੇ ਵਿੱਚ ਜਿਹੜੀ ਇੰਨੀ ਖਰਾਬੀ ਆ ਗਈ ਉਹਦਾ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ?
ਉਹਦਾ ਦੇਖੋ ਜੀ, ਇੱਕ ਤੇ ਸੜਕਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਵਹੀਕਲਰ ਪੋਲਿਊਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਬਹੁਤ ਜ਼ਿਆਦਾ ਹੈ। ਸਾਡਾ ਪਬਲਿਕ ਟਰਾਂਸਪੋਰਟ ਜਿਹੜਾ ਲੋਕ ਪਸੰਦ ਨਹੀਂ ਕਰਦੇ, ਹਰ ਕੋਈ ਜਿਸ ਜਾਣਾ ਤੇ ਆਪਣੀ ਗੱਡੀ ਲੈ ਕੇ ਜਾਣਾ ਚਾਹੁੰਦਾ, ਦੂਜੇ ਨਾਲ ਅਸੀਂ ਪੂਲ ਨਹੀਂ ਕਰਦੇ। ਇੱਕ ਇਹ ਕੋਵਿਡ ਕਰਕੇ ਕੁਛ ਇਸ ਤਰ੍ਹਾਂ ਦੀ ਸਾਡੀ ਦਿੱਤੀ ਬੰਦੀ ਜਾ ਰਹੀ ਹੈ ਕਿ ਜੋ ਕਰਨਾ ਆਪਣੇ ਲਈ ਕਰਨਾ, ਦੂਜੇ ਨਾਲ ਨੀ ਉਹਦੀ ਸਾਂਝ ਪਾਣੀ। ਫਿਰ ਸਾਡੀ ਜਿਹੜੀ ਦੇਖੋ ਜੀ ਫਾਰਮਿੰਗ ਹੈ ਉਹਦੇ ਵਿੱਚ ਵੀ ਬਹੁਤ ਕੈਮੀਕਲ ਜਿਹੜੇ ਨੇ ਯੂਜ਼ ਹੁੰਦੇ ਨੇ, ਉਹ ਅੰਤ ਜਾਂਦੇ ਕਿੱਥੇ ਨੇ, ਹਵਾ ਦੇ ਵਿੱਚ ਹੀ ਜਾਂਦੇ ਨੇ। ਜਦੋਂ ਧਰਤੀ ਚੋਂ ਨਿਕਲਦੀ ਹੈ ਫਸਲ ਤੇ ਉਹ ਹਵਾ ਚ ਹੀ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਕੂੜਾ ਹੈ ਉਹ ਮੈਜੋਰਿਟੀ ਕੂੜਾ ਜਿਹੜਾ ਸਾਡਾ ਸ਼ਹਿਰਾਂ ਚ ਤਾਂ ਬਹੁਤ ਜ਼ਿਆਦਾ ਕੂੜਾ ਹੈ, ਉਹਨੂੰ ਜਲਾਇਆ ਜਾਂਦਾ ਹੈ
ਜੀ,
ਉਹਨੂੰ ਰੀਸਾਈਕਲ ਨਹੀਂ ਕੀਤਾ ਜਾਂਦਾ, ਉਹਨੂੰ ਜਲਾਇਆ ਜਾਂਦਾ
ਜੀ।
ਤੇ ਸੜਕਾਂ ਤੇ ਵੀ ਤੁਸੀਂ ਦੇਖਿਆ ਹੋਣਾ ਕਿ ਸਵੇਰੇ ਸਵੇਰੇ ਜਦੋਂ ਝਾੜੂ ਲੱਗਦਾ ਹੈ, ਹਾਲਾਂਕਿ ਬਹੁਤ ਸਟ੍ਰਿਕਟ ਇੰਸਟ੍ਰਕਸ਼ਨ ਹੈ ਕਿ ਜਿਹੜੇ ਪੱਤੇ ਵੀ ਇਕੱਠੇ ਕੀਤੇ ਜਾਂਦੇ ਉਹਨਾਂ ਨੂੰ ਜਲਾਉਣਾ ਨਹੀਂ ਹੈਗਾ, ਪਰ ਤੁਸੀਂ ਦੇਖਿਆ ਹੋਣਾ ਆਮ। ਇਹ ਇਸ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਜਿੱਥੇ ਕੋਈ ਬੰਦਾ ਗਲੀ ਦੇ ਵਿੱਚ ਝਾੜੂ ਲਾ ਰਿਹਾ, ਜੇ ਉਹ ਪੱਤੇ ਇਕੱਠੇ ਕਰਕੇ ਜਲਾਉਂਦਾ ਤੇ ਉਹਨੂੰ ਰੋਕਿਆ ਜਾਵੇ, ਤੇ ਇਹ ਕੰਮ ਨਹੀਂ ਕਰਨਾ। ਪੱਤਿਆਂ ਨੂੰ ਜਲਾਉਣਾ ਉਹਦਾ ਇਲਾਜ ਨਹੀਂ ਹੈਗਾ, ਕਿਉਂਕਿ ਜੇ ਜਲਾਏਗਾ ਤੇ ਉਹ ਪ੍ਰਦੂਸ਼ਣ ਜਿਹੜਾ ਪ੍ਰਦੂਸ਼ਣ ਬਣ ਕੇ ਉਹ ਹਵਾ ਚ ਜਾਣਾ ਤੇ ਹਵਾ ਚੋਂ ਸਾਡੇ ਅੰਦਰ ਜਾਣਾ, ਤੇ ਉਹ ਹੋਰ ਵੀ ਖਰਾਬੀ ਕਰੇਗਾ। ਇਸੇ ਤਰ੍ਹਾਂ ਇੰਡਸਟਰੀ ਦਾ ਪੋਲੂਸ਼ਨ ਬਹੁਤ ਜ਼ਿਆਦਾ ਹੈ ਜੀ, ਜਿਹੜਾ ਇੰਡਸਟਰੀਅਲ ਵੇਸਟ ਵੀ ਨਿਕਲਦਾ ਹੈ, ਪਾਣੀ ਨਿਕਲਦਾ ਹੈ, ਕੈਮੀਕਲ ਡਾਈਂਗ ਇੰਡਸਟਰੀ ਕਿੰਨੀ ਹੈ ਪੰਜਾਬ ਦੇ ਵਿੱਚ, ਉਹ ਸਾਰਾ ਪਾਣੀ ਜਿਹੜਾ ਨਿਕਲ ਰਿਹਾ ਉਹਨੂੰ ਪ੍ਰੋਪਰਲੀ ਡਿਸਪੋਜ਼ ਆਫ ਨਹੀਂ ਕੀਤਾ ਜਾਂਦਾ। ਤੇ ਆਉਣ ਵਾਲੇ ਸਮੇਂ ਚ ਇਹ ਵੀ ਕਿਹਾ ਜਾਂਦਾ ਵੀ ਹੋਰ ਸਾਡੇ ਕੋਲ ਬਸ 20 ਸਾਲ ਹੈ ਕਿ ਪਾਣੀ ਪੰਜਾਬ ਕੋਲ ਜਿਹੜਾ ਸਰੋਤ ਸਾਡੇ ਸਰੋਤ ਨੇ ਪਾਣੀ ਦੇ ਉਹਦਾ ਪਾਣੀ ਸਾਡੇ ਕੋਲ ਰਹਿਣਾ, ਉਸ ਤੋਂ ਬਾਅਦ ਪਾਣੀ ਖਤਮ ਹੋ ਜਾਣਾ।
ਪਾਣੀ ਦੇ ਵਿੱਚ ਆਮ ਇਹ ਚਰਚਾ ਹੁੰਦੀ ਹੈ ਕਿ ਪਾਣੀ ਖਤਮ ਹੋ ਜਾਏਗਾ, ਇੱਕ ਦਿਨ ਪੰਜਾਬ ਵੀ ਰੇਗਿਸਤਾਨ ਬਣ ਜਾਏਗਾ, ਜਿਵੇਂ ਅਸੀਂ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਾਂ। ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਹਿਰ ਜਾਣਦੇ ਨੇ, ਸਰਕਾਰਾਂ ਜਾਣਦੀਆਂ ਨੇ, ਆਮ ਹੁਣ ਤਾਂ ਲੋਕ ਵੀ ਜਾਣਨ ਲੱਗ ਗਏ ਨੇ, ਕੀ ਲੱਗਦਾ ਕਿ ਫਿਰ ਵੀ ਲੋਕਾਂ ਦੇ ਵਿੱਚ ਇੰਨੀ ਜਾਗਰੂਕਤੀ ਨਹੀਂ ਆ ਰਹੀ? ਲੋਕ ਹਾਲੇ ਵੀ ਬੇਪਰਵਾਹ ਨੇ, ਉਹ ਪਾਣੀ ਦੀ ਵਰਤੋਂ ਲਗਾਤਾਰ ਉਹ ਨਹੀਂ ਕਰਦੇ ਜਾ ਰਹੇ ਨੇ। ਬਹੁਤਿਆਂ ਦੇ ਨਾਲ ਗੱਲਬਾਤ ਵੀ ਜਦੋਂ ਕਰੀ ਦੀ ਤਾਂ ਉਹ ਕਹਿੰਦੇ ਨੇ ਕਿ ਐਡੀ ਜਲਦੀ ਮੁੱਕਣ ਵਾਲਾ ਨਹੀਂ, ਸਾਡੇ ਜਿਉਂਦਿਆਂ ਜਿਉਂਦਿਆਂ ਤਾਂ ਹੈਗੇ ਹੀ ਆ। ਗਾਂ ਦੀ ਸੋਚ ਨਹੀਂ ਰੱਖਦੇ ਨੇ ਕਿ ਮਾਨਸਿਕਤਾ ਐਸੀ ਬਣ ਚੁੱਕੀ ਹੈ, ਕਿਉਂਕਿ ਤੁਸੀਂ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ, ਕੀ ਲੱਗਦਾ ਕਿ ਇਸ ਮਾਨਸਿਕਤਾ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ?
ਦੇਖੋ ਜੀ, ਅਸੀਂ ਇਕੋਸਿਕ ਦੇ ਵਿੱਚ ਰਹਿ ਕੇ ਕਾਫੀ ਟੀਮ ਦੇ ਵਿੱਚ ਅਸੀਂ ਕੰਮ ਕੀਤਾ, ਸਕੂਲਾਂ ਨਾਲ ਕੰਮ ਕੀਤਾ, ਕਾਲਜਿਸ ਨਾਲ ਕੰਮ ਕੀਤਾ, ਇੰਡਸਟਰੀਜ਼ ਦੇ ਵਿੱਚ, ਹੋਰ NGO ਨੂੰ ਨਾਲ ਮਿਲਾ ਕੇ, ਰਿਲੀਜੀਅਸ ਇੰਸਟੀਟਿਊਸ਼ਨ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਨਾਲ ਲੈ ਕੇ ਵੀ ਕੰਮ ਕੀਤਾ। ਜਿਹੜਾ ਇਹਦਾ ਜੜ ਦਾ ਕਾਰਨ ਹੈ ਨਾ ਜੀ, ਉਹ ਸਾਡਾ ਐਟੀਟਿਊਡ ਹੈ ਮੇਨਲੀ, ਜਿਹੜਾ ਸੈਲਫਿਸ਼ ਐਟੀਟਿਊਡ ਹੈ ਵੀ ਜੇ ਪਾਣੀ ਦੀ ਟੂਟੀ ਖੋਲੀ ਹੈ ਬ੍ਰਸ਼ ਕਰਨ ਲਈ
ਜੀ,
ਤੇ ਉਹ ਖੁੱਲੀ ਰਹਿਣੀ ਹੈ ਜਿੰਨੀ ਦੇਰ ਅਸੀਂ ਬ੍ਰਸ਼ ਕਰਦੇ ਰਹਿਣਾ, ਉਹ ਬੰਦ ਨਹੀਂ ਅਸੀਂ ਕਰਦੇ, ਜਾਂ ਸਾਨੂੰ ਧਿਆਨ ਨਹੀਂ ਆਉਂਦਾ ਵੀ ਪਾਣੀ ਥੋੜਾ ਜਿਹਾ ਧਿਆਨ ਨਾਲ ਵਰਤਿਆ ਜਾਵੇ
ਜੀ,
ਜੇ ਭਾਂਡੇ ਧੋਣੇ ਆ ਤਾਂ, ਜੇ ਕੱਪੜੇ ਧੋਣੇ ਆ ਤਾਂ। ਸੋ ਹਰੇਕ ਜਿਹੜੀ ਹਾਊਸ ਹੋਲਡ ਐਕਟੀਵਿਟੀ ਹੈ, ਇੱਥੇ ਮੈਂ ਨਾਲ ਇਹ ਵੀ ਕਹਿਣਾ ਚਾਹਾਂਗੀ ਕਿ ਜਿੰਨੇ ਸਾਡੇ ਲੇਡੀਜ਼ ਹੈਗੀਆਂ ਘਰਾਂ ਦੀਆਂ
ਜੀ,
ਉਹਨਾਂ ਨੂੰ ਵੀ ਇਹ ਸੁਚਾਰੂ ਰੂਪ ਦੇ ਨਾਲ ਵੀ ਕਾਰਜਾਂ ਨੂੰ, ਘਰ ਦੇ ਕਾਰਜਾਂ ਨੂੰ ਕਿਵੇਂ ਸੰਭਾਲਿਆ ਜਾਵੇ, ਕਿਵੇਂ ਚਲਾਇਆ ਜਾਏ
ਜੀ,
ਉਹਦੀ ਸੋਝੀ ਦੇਣ ਲਈ ਵੀ ਅਸੀਂ ਵਰਕਸ਼ਾਪ ਕਰਦੇ ਹਾਂ ਜੀ, ਕਿ ਜਿਹੜੇ ਸਾਡੇ ਰਿਸੋਰਸਿਸ ਹੈਗੇ ਨੇ ਲਿਮਿਟਿਡ ਨੇ, ਅਸੀਂ ਹਰ ਇੱਕ ਜਗ੍ਹਾ ਹੀ ਪੜ੍ਹਦੇ ਪੜ੍ਹਾਉਂਦੇ ਆ ਵੀ ਜਿਹੜੇ ਸਾਡੇ ਰਿਸੋਰਸਿਸ ਨੇ ਉਹ ਲਿਮਿਟਿਡ ਨੇ, ਉਹਦੇ ਵਿੱਚ ਰਹਿ ਕੇ ਆਪਾਂ ਆਪਣੀ ਜੀਵਨ ਜਾਂਚ ਨੂੰ ਸਿੱਖਣਾ
ਜੀ।
ਤੋ ਹੁਣ ਜਿਵੇਂ ਸਰਕਾਰ ਦੀ ਮਿਊਂਸਪਲ ਕਮੇਟੀ ਨੇ ਪਾਣੀ ਛੱਡਿਆ ਤੇ 2 ਘੰਟੇ ਆਏਗਾ ਤੇ ਅਸੀਂ ਪਾਣੀ ਇੰਨਾ ਭਰ ਲੈਂਦੇ ਆ ਵੀ ਪਤਾ ਨਹੀਂ ਜਿਵੇਂ ਕੀ ਹੋ ਜਾਣ। ਤੋ ਜੇ ਚੀਜ਼ ਨਹੀਂ ਮਿਲੇਗੀ ਤੇ ਫਿਰ ਆਪੇ ਸੋਝੀ ਆਣੀ ਸ਼ੁਰੂ ਹੁੰਦੀ ਹੈ ਵੀ ਉਹਨੂੰ ਵਿਉਂਤ ਨਾਲ ਕਿਵੇਂ ਵਰਤੀਏ। ਹੁਣ ਕੋਵਿਡ ਨੇ ਸਾਨੂੰ ਇਹ ਵੀ ਸਿਖਾ ਦਿੱਤਾ
ਜੀ।
ਕਿ ਅਸੀਂ ਦੇਖਿਆ ਵੀ ਜਿਹੜਾ ਸਾਡਾ ਏਅਰ ਕੁਆਲਿਟੀ ਹੁੰਦੀ ਹੈ ਉਹ 50 ਦੇ ਨੇੜੇ ਤੇੜੇ ਆ ਗਈ ਸੀ ਪਿਛਲੇ ਸਾਲ ਜਦੋਂ ਇਸ ਸਾਲ ਲੋਕਡਾਊਨ ਹੋਣੇ ਸ਼ੁਰੂ ਹੋਏ ਸੀ।
ਵਾਕਿਆ
ਪਹਾੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਸੀ,
ਜੀ
ਸਾਫ਼
ਜੀ
ਹਵਾ, ਹਰ ਕੋਈ ਕਹਿੰਦਾ ਸੀ ਬੜੀ ਸਾਫ਼ ਹੈ, ਬੜੀ ਸਾਫ਼ ਹੈ ਹਵਾ। ਤੇ ਅੱਗੇ ਅਸੀਂ ਕਦੀ ਮਹਿਸੂਸ ਹੀ ਨਹੀਂ ਕੀਤੀ ਇਹ ਚੀਜ਼
ਜੀ
ਕਿ ਇੰਜ ਦੀ ਵੀ ਪੰਜਾਬ ਦੀ ਹਵਾ ਜਿਹੜੀ ਹੈ ਹੋ ਸਕਦੀ ਹੈ।
ਜੀ
ਤੇ ਉਹੀ ਹਾਲ ਪਾਣੀ ਦਾ ਕਿ ਹਰ ਇੱਕ ਪੁਆਇੰਟ ਤੇ ਸਾਨੂੰ ਥੋੜੀ ਜੀ ਸੋਚਣ ਦੀ ਲੋੜ ਹੈ ਵੀ ਜੇ ਮੈਂ ਕਰ ਰਿਹਾ
ਜੀ
ਤੇ ਇਹਦਾ ਅਸਰ ਜਿਹੜਾ ਉਹ ਕੀ ਪੈਣਾ। ਉਹ ਇੰਨਾ ਫਰਕ ਨਹੀਂ ਪੈਂਦਾ ਜੇ ਅਸੀਂ ਟੂਟੀ ਬੰਦ ਵੀ ਕਰ ਦਈਏ
ਜੀ।
ਸੋ ਉਹ ਬਸ ਜੀਵਨ ਜਾਚ ਸਿੱਖਣ ਦੀ ਗੱਲ ਹੈ ਵੀ ਸਾਨੂੰ ਥੋੜੀਆਂ ਜਿਹੀ ਆਪਣੀ ਆਦਤਾਂ ਨੂੰ ਬਦਲਣ ਦੀ ਲੋੜ ਹੈ ਤਾਂ ਕਿ ਅਸੀਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅੱਗੇ ਸਿਖਾ ਸਕੀਏ।
ਵਾਕਿਆ।
ਹਾਂਜੀ।
ਅੱਛਾ, ਇੱਕ ਹੋਰ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ, ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਜ਼ਿੰਮੇਵਾਰ ਜ਼ਿਆਦਾਤਰ ਆਪਾਂ ਸਰਕਾਰਾਂ ਨੂੰ ਠਹਿਰਾ ਦਿੰਦੇ ਹਾਂ, ਫੈਕਟਰੀਆਂ ਨੂੰ ਠਹਿਰਾ ਦਿੰਦੇ ਹਾਂ, ਵੱਡੇ ਵੱਡੇ ਤਬਕਿਆਂ ਨੂੰ ਠਹਿਰਾ ਦਿੰਦੇ ਹਾਂ। ਜ਼ਿੰਮੇਵਾਰ ਵੈਸੇ ਸਾਰੇ ਹੀ ਹੁੰਦੇ ਹਾਂ ਕਿਉਂਕਿ ਸਮਾਜ ਦੇ ਵਿੱਚ ਜੋ ਅਸੀਂ ਵਿਚਰਦੇ ਹਾਂ ਜੇ ਕੋਈ ਉਹਦੇ ਵਿੱਚ ਉਣਤਾਈਆਂ ਨੇ ਤਾਂ ਸਾਰੇ ਅਸੀਂ ਜ਼ਿੰਮੇਵਾਰ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਆਮ ਲੋਕ ਨੇ, ਆਮ ਇਨਸਾਨ ਨੇ, ਉਹਨਾਂ ਲਈ ਕੀ ਸੰਦੇਸ਼ ਹੋ ਸਕਦਾ ਕਿ ਵਾਕਿਆ ਹੀ ਸਾਰੇ ਹੀ ਜ਼ਿੰਮੇਵਾਰੀ ਅਸੀਂ ਵੱਡਿਆਂ ਤੇ ਪਾਉਣ ਦੇ ਨਾਲ ਟਲ ਜਾਂਗੇ ਜਾਂ ਸਾਡੇ ਵੀ ਕੁਝ ਦੋਸ਼ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਠੀਕ ਕਰਨਾ?
ਦੇਖੋ ਜੀ, ਇਹਦੇ ਚ ਬੜੀ ਸਿੱਧੀ ਤੇ ਸਪਸ਼ਟ ਗੱਲ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗੀ ਕਿ ਅਸੀਂ ਬੱਚਿਆਂ ਨਾਲ ਵੀ ਬਹੁਤ ਕੰਮ ਕਰਦੇ ਹਾਂ, ਸਕੂਲਾਂ ਚ ਵੀ ਕੰਮ ਕਰਦੇ ਹਾਂ
ਜੀ,
ਔਰ ਜੋ ਜੋਸ਼, ਜੋ ਸਿੱਖਣ ਦੀ ਸਮਰੱਥਾ ਬੱਚਿਆਂ ਚ ਹੁੰਦੀ ਹੈ ਉਹ ਵੱਡਿਆਂ ਚ ਨਹੀਂ ਹੁੰਦੀ
ਜੀ।
ਇਹ ਗੱਲ ਨਾਲ ਸਾਰੇ ਸਹਿਮਤ ਹੋਣਗੇ ਕਿ ਬੱਚੇ ਬੜੇ ਕੁਇਕ ਲਰਨਰ ਹੁੰਦੇ ਨੇ ਔਰ ਉਹ ਬੜੀ ਜਲਦੀ ਗੱਲ ਨੂੰ ਸਮਝ ਲੈਂਦੇ ਨੇ
ਜੀ।
ਸੋ ਅਸੀਂ ਇਹ ਸਮਾਜ ਸਿਰਜਿਆ
ਜੀ,
ਅਸੀਂ ਇਹ ਰਿਸੋਰਸਿਸ ਨੂੰ ਵਰਤਣਾ
ਜੀ,
ਅਸੀਂ ਆਪਣੀ ਧਰਤੀ ਨੂੰ ਬਚਾਉਣਾ
ਜੀ।
ਜੇ ਅਸੀਂ ਉਹਨੂੰ ਪ੍ਰਦੂਸ਼ਿਤ ਕਰੀ ਜਾਵਾਂਗੇ ਤੇ ਉਹਨੂੰ ਕੋਈ ਬਾਹਰੋਂ ਨਹੀਂ ਬਚਾਉਣ ਆਏਗਾ
ਜੀ।
ਸੋ ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਘਰ ਤੋਂ ਜੇ ਕੋਈ ਚੰਗੀ ਚੀਜ਼ ਕਰਨੀ ਹੈ ਘਰ ਤੋਂ ਸ਼ੁਰੂ ਕਰੋ, ਪਹਿਲੇ ਆਪਣੇ ਘਰ ਦੇ ਵਿੱਚ ਲਿਆਓ
ਜੀ,
ਤੇ ਫਿਰ ਉਹਨੂੰ ਬਾਹਰ ਗੁਆਂਢੀਆਂ ਤੱਕ ਲਿਜਾਓ ਤੇ ਫਿਰ ਸਮਾਜ ਤੱਕ ਉਹਨੂੰ ਲਿਜਾ ਸਕਦੇ ਹਾਂ ਤੇ ਫਿਰ ਹੋਰ ਆਰਗੇਨਾਈਜੇਸ਼ਨ ਦੇ ਵਿੱਚ ਉਹਨੂੰ ਲਿਜਾ ਸਕਦੇ ਹਾਂ ਵੱਡੇ ਪੱਧਰ
ਜੀ,
ਤੇ ਹੌਲੀ ਹੌਲੀ ਉਹ ਦੁਨੀਆਂ ਦੇ ਵਿੱਚ ਚੀਜ਼ ਪਹੁੰਚ ਜਾਂਦੀ ਹੈ। ਸੋ ਜਦੋਂ ਅਸੀਂ ਇਹ ਜੰਗਲ ਲਗਾਉਣੇ, ਜਿਵੇਂ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਅਸੀਂ ਲਗਾਉਂਦੇ ਹਾਂ, ਇਹ ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਬੜੇ ਕੁਐਸਚਨ ਆਉਂਦੇ ਸੀ ਵੀ ਇਹਦੇ ਨਾਲ ਕੀ ਹੋ ਜਾਣਾ, ਤੇ ਇਹ ਅਸੀਂ ਪ੍ਰੂਵ ਕੀਤਾ ਹੈ ਜੀ ਵੀ ਇਹਦੀ ਗਰੋਥ ਜਿਹੜੀ ਹੈ ਉਹ ਕਿੰਨੇ ਜਲਦੀ ਇਹ ਵੱਧਦੇ ਨੇ, ਕਿਉਂਕਿ ਫੈਮਿਲੀ ਵਾਂਗੂ ਅਸੀਂ ਲਗਾਉਂਦੇ ਹਾਂ, ਨੇੜੇ ਨੇੜੇ ਲਗਾਉਂਦੇ ਹਾਂ, 4 ਲੇਅਰ ਦੇ ਵਿੱਚ ਇਹਨਾਂ ਨੂੰ ਲਗਾਇਆ ਜਾਂਦਾ ਤੇ 10 ਗੁਣਾ ਜਲਦੀ ਵੱਧਦੇ ਨੇ
ਜੀ,
ਤੇ 30 ਗੁਣਾ ਸੰਘਣੇ ਹੁੰਦੇ ਨੇ ਜੀ, ਤੇ 30 ਗੁਣਾ ਹੀ ਜ਼ਿਆਦਾ ਆਕਸੀਜਨ ਕ੍ਰੀਏਟ ਕਰਦੇ ਨੇ
ਜੀ।
ਸੋ ਜਿੰਨੀ ਦੇਰ ਤੱਕ ਅਸੀਂ ਲੋਕਾਂ ਦੇ ਸਾਹਮਣੇ ਆਪਣਾ ਤਜਰਬਾ ਨਹੀਂ ਰੱਖਦੇ, ਆਪਣੀ ਐਗਜ਼ਾਮਪਲ ਨਹੀਂ ਰੱਖਦੇ
ਜੀ,
ਉਨੀ ਦੇਰ ਤੱਕ ਲੋਕ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ
ਜੀ।
ਸੋ ਵੀ ਹੈਵ ਟੂ ਲੀਡ ਬਾਈ ਐਗਜ਼ਾਮਪਲ। ਸਾਨੂੰ ਸਾਨੂੰ ਗੁਰੂਆਂ ਨੇ ਵੀ ਇਹ ਸਿਖਾਇਆ ਕਿ ਆਪਣੀ ਜਿਹੜਾ ਜ਼ਿੰਦਗੀ ਹੈਗੀ ਉਹਨੂੰ ਸਿੰਪਲ ਰੱਖੀਏ, ਸਿੰਪਲ ਲਿਵਿੰਗ ਰੱਖੀਏ, ਉਹਦੇ ਵਿੱਚ ਜ਼ਿਆਦਾ ਚੀਜ਼ਾਂ ਜਿਹੜੀਆਂ ਆਰਟੀਫਿਸ਼ਲ ਨੇ ਉਹਨਾਂ ਨੂੰ ਨਾ ਲਿਆਈਏ, ਕੁਦਰਤੀ ਖੇਤੀ ਕਰੀਏ। ਗੁਰੂ ਨਾਨਕ ਸਾਹਿਬ ਆਪ ਕੁਦਰਤੀ ਖੇਤੀ ਕਰਦੇ ਸੀ, ਤੇ ਜਿੰਨੇ ਜੀਵਾਣੂ ਹੈਗੇ ਨੇ, ਜਿੰਨੇ ਸਾਡੇ ਮਾਈਕਰੋ ਆਰਗੈਨਿਜ਼ਮ ਨੇ, ਜਿੰਨੇ ਸਾਡੇ ਪਲਾਂਟਸ ਹੈਗੇ ਨੇ, ਜਿੰਨੇ ਤੁਸੀਂ ਦੇਖੋ ਵੀ ਜਿਹੜੇ ਪੁਰਾਣੇ ਦਰਖਤ ਸੀ ਜਿਵੇਂ ਜੰਡ, ਦੇਸੀ ਕਿੱਕਰ, ਪੀਲੂ, ਰੋਹੇੜਾ, ਇਹ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਨਾਮ ਵੀ ਨਹੀਂ ਪਤਾ।
ਵਾਕਿਆ।
ਔਰ ਸਾਨੂੰ ਵੀ ਸਾਰਿਆਂ ਨੂੰ ਇਕੋ ਸਿੱਖ ਦੇ ਵਿੱਚ ਕੰਮ ਕਰਨ ਨਾਲ ਹੋਰ ਇਹਨਾਂ ਦੇ ਬਾਰੇ ਸੋਚੀ ਆਈ ਹੈ
ਜੀ,
ਵੀ ਇਹ ਤਾਂ ਬਹੁਤ ਜ਼ਰੂਰੀ ਚੀਜ਼ਾਂ
ਜੀ
ਜਿਹੜੀਆਂ ਸਾਡੀ ਲਾਈਫ ਚੋਂ ਅਸੀਂ ਅਗਲੀ ਜਨਰੇਸ਼ਨ ਤੱਕ ਤਾਂ ਬਿਲਕੁਲ ਹੀ ਖਤਮ ਹੋ ਜਾਣਗੀਆਂ ਜੇ ਇਹਨਾਂ ਨੂੰ ਨਾ ਹੁਣ ਸੰਭਾਲਿਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਅੱਜ ਦੀ ਜਨਰੇਸ਼ਨ ਇਹ ਨਾ ਸੋਚੇ ਵੀ ਕੋਈ ਬਾਹਰੋਂ ਆਏਗਾ ਜਿਹੜਾ ਉਹ ਕੰਮ ਕਰੇਗਾ। ਸਾਨੂੰ ਸਿੱਖਣਾ ਚਾਹੀਦਾ ਸਾਡੇ ਗੁਰੂਆਂ ਤੋਂ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕੋਈ ਸੁਨੇਹਾ ਦੇਣਾ ਹੁੰਦਾ ਸੀ ਉੱਥੇ ਆਪ ਪਹੁੰਚ ਜਾਂਦੇ ਸੀ, ਉਹਨਾਂ ਨੇ 4 ਉਦਾਸੀਆਂ ਕੀਤੀਆਂ ਤੇ ਆਪ ਅੱਗੇ ਹੋ ਕੇ ਆਪ ਲੋਕਾਂ ਨੂੰ ਸਵਾਰਿਆ ਤੇ ਉਹਨਾਂ ਨੂੰ ਸਮਝਾਇਆ। ਅਸੀਂ ਕਿਉਂ ਪਿੱਛੇ ਕਰਦੇ ਹਾਂ, ਅਸੀਂ ਕਿਉਂ ਵੇਟ ਕਰਦੇ ਹਾਂ ਵੀ ਕੋਈ ਹੋਰ ਆਏਗਾ ਜਿਹੜਾ ਸਾਨੂੰ ਸਿਖਾਏਗਾ ਜਾਂ ਸਰਕਾਰ ਆਏਗੀ ਤੇ ਉਹ ਕਰੇਗੀ। ਸਾਡੇ ਕੋਲ ਤੇ ਹੁਣ ਐਗਜ਼ਾਮਪਲ ਹੈ ਵੀ ਲੋਕੀ ਅੱਗੇ ਆ ਕੇ ਆਪ ਕੰਮ ਕਰ ਰਹੇ ਨੇ
ਜੀ,
ਤੇ ਕਿਉਂ ਨਾ ਅਸੀਂ ਆਪ ਵੀ ਇਹ ਹਮਲਾ ਮਾਰੀਏ। ਤੇ ਮੈਂ ਤੇ ਇਹੀ ਸੁਣਿਆ ਦਿਆਂਗੀ ਕਿ ਸਾਨੂੰ ਸਾਰਿਆਂ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ
ਜੀ,
ਜੇ ਕੋਈ ਆਈਡੀਆ ਵਧੀਆ ਲੱਗਦਾ ਉਹਨੂੰ ਆਪ ਕਰਕੇ ਦਿਖਾਓ ਤਾਂ ਕਿ ਦੂਜੇ ਲੋਕ ਜਿਹੜੇ ਨੇ ਉਹਨੂੰ ਅਡੋਪਟ ਕਰਨ।
ਵਾਕਿਆ ਜੀ, ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਜਿਹੜੇ ਸੰਦੇਸ਼ ਵੀ ਦਿੱਤੇ ਨੇ ਜਾਂ ਜੋ ਇਕੋਸਿੱਖ ਕਰ ਰਹੀ ਹੈ, ਬਹੁਤ ਵਧੀਆ ਕੰਮ ਹੈ। ਅਤੇ ਚਾਹੀਦਾ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਨੇ ਜਾਂ ਸਾਡੇ ਪੰਜਾਬੀ ਭਾਈਚਾਰੇ ਨੂੰ ਜਾਣਨ ਵਾਲੇ ਮਾਨਣ ਵਾਲੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਸੇ ਤਰੀਕੇ ਦੇ ਨਾਲ ਜੋ ਇਕੋਸਿੱਖ ਕਰ ਰਹੀ ਆ ਉਹਨਾਂ ਦਾ ਸਹਿਯੋਗ ਵੀ ਕਰੇ, ਜਾਂ ਆਪਣੇ ਘਰਾਂ ਦੇ ਵਿੱਚ ਰੁੱਖ ਬੂਟੇ ਲਾਏ ਜਾਣ, ਪਾਣੀ ਦੀ ਜਿਹੜੀ ਉਹ ਬਚਤ ਕੀਤੀ ਜਾਵੇ, ਹਵਾ ਨੂੰ ਤਾਂ ਕਿ ਸ਼ੁੱਧ ਕੀਤਾ ਜਾ ਸਕੇ। ਅਤੇ ਬਹੁਤ
ਹਾਂਜੀ
ਸ਼ੁਕਰੀਆ ਤੁਹਾਡਾ ਜੀ ਸੁਪ੍ਰੀਤ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ ਇੰਨੀਆਂ ਕੀਮਤੀ ਗੱਲਾਂ, ਇੰਨੀਆਂ ਜਾਣਕਾਰੀਆਂ ਦਿੱਤੀਆਂ ਅਤੇ ਉਹਨਾਂ ਨੂੰ ਅਵੇਅਰ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸ਼ਾਮਲ ਹੋਣ ਲਈ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਬੁਲਾਉਣ ਵਾਸਤੇ, ਤੇ ਅਰਥ ਡੇ ਦੀਆਂ ਮੈਂ ਫਿਰ ਤੋਂ ਸਾਰਿਆਂ ਨੂੰ ਵਧਾਈਆਂ ਦਿੰਦੀ ਆ, ਤੇ ਇਕੋ ਸਿੱਖ ਨਾਲ ਤੁਸੀਂ ਜੁੜੋ ਤੇ ਆਓ ਅਸੀਂ ਆਪਣੇ ਪੰਜਾਬ ਨੂੰ ਹਰਾ ਭਰਾ ਕਰੀਏ ਤੇ ਇੱਥੋਂ ਦੀ ਹਵਾ ਨੂੰ ਸ਼ੁੱਧ ਬਣਾਈਏ ਜੀ।
ਜੀ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਜੀ, ਧੰਨਵਾਦ।
ਲਓ ਪਿਆਰੇ ਸਰੋਤਿਓ, ਇਹ ਸਨ ਸੁਪ੍ਰੀਤ ਕੌਰ ਜੀ, ਜਿਹੜੇ ਨੇ ਇਕੋ ਸਿੱਖ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਨੇ ਬਹੁਤ ਪਿਆਰੀਆਂ ਗੱਲਾਂ ਬਾਤਾਂ ਕੀਤੀਆਂ। ਹੁਣ ਸਾਨੂੰ ਇੱਥੇ ਹੀ ਇਜਾਜ਼ਤ ਦਿਓ। ਪਿਆਰ ਭਰੀ ਸਤਿ ਸ਼੍ਰੀ ਅਕਾਲ।